ਚਿਹਰੇ ਤੇ ਰੰਗ ਸਾਂਵਲੀ ਪਾ ਦਾ ਸੀ। ਨੈਣ ਸੋਹਣੇ ਕਿਸੇ ਅਰਥ ਨੂੰ ਲੈ ਕੇ ਬਣਾਏ ਗਏ ਸਨ। ਤਨਖ ਬਾਣ ਮੋਢੇ ਤੇ ਸੀ, ਪਰ ਚਿਹਰੇ ਤੇ ਹੱਥਾਂ ਦਾ ਰੌਂ ਐਦਾਂ ਦਾ ਸੀ ਕਿ ਕਿਸੇ ਭਗਤ ਉੱਤੇ ਦਇਆਲ ਹੋ ਕੇ ਅਸੀਸ ਦੇ ਰਹੇ ਹਨ। ਜੱਸੀ ਦੇ ਨੈਣ ਇਹ ਪ੍ਰਭਾਵ ਦੇਖ ਕੇ ਮੋਹੇ ਗਏ, ਸਮਝੀ ਕਿ ਸੱਚਮੁੱਚ ਇਹ ਮੂਰਤੀ ਜ਼ਰੂਰ ਦਰਸ਼ਨ ਕਰਾ ਦੇਵੇਗੀ। ਰਾਮ ਰਵਣ ਜੀ ਨੇ ਆਪਣੇ ਖਿਆਲ ਤੋਂ ਤਾਂ ਆਪਣੇ ਇਸ਼ਟ ਮੂਜਬ ਠੀਕ ਕੀਤਾ, ਪਰ ਉਹਨਾਂ ਨੂੰ ਇਹ ਥਹੁ ਨਹੀਂ ਸੀ ਕਿ ਜੱਸੀ ਦੇ ਅੰਦਰ ਕਿਸੇ ਚੇਤਨ ਦੇ ਦਰਸ਼ਨਾਂ ਦੀ ਸਿੱਖ ਹੈ ਅਤੇ ਮੂਰਤੀ ਪੂਜਨ ਤੋਂ ਇਹ ਸਮਝਦੀ ਹੈ ਕਿ ਉਹ ਜੀਵਨ ਵਾਲਾ ਮੂਰਤੀ ਵਿੱਚ ਆ ਕੇ ਮੂਰਤੀ ਨੂੰ ਸੰਜੀਵ ਕਰ ਦਿੰਦਾ ਹੈ। ਹੁਣ ਜੱਸੀ ਨੂੰ ਉਹ ਸਵਾਦ ਆਉਂਦਾ ਹੈ ਜੋ ਕਿਸੇ ਕੋਮਲ ਉਨਰੀਏ ਦੇ ਕਮਾਲ ਨਾਲ ਬਣੀ ਮੂਰਤੀ ਦੇਖ ਕੇ ਆਉਂਦਾ ਹੈ, ਪਰ ਉਹ ਉਸ ਨੂੰ ਮੂਰਤ ਦੀ ਸ਼ਕਤੀ ਸਮਝਦੀ ਹੈ। ਰਾਮ ਰਵਣ ਨੇ ਇਹ ਸ਼ੈ ਕੋਈ ਪੁਰਾਤਨ ਕਿਤੋਂ ਲੱਭੀ ਸੀ ਕਿ ਜਦੋਂ ਹਿੰਦ ਵਿੱਚ ਬੁੱਤ ਤਰਾਸ਼ੀ ਦਾ ਹੁਨਰ ਕਮਾਲ 'ਤੇ ਹੁੰਦਾ ਸੀ ਅਤੇ ਜਿਨ੍ਹਾਂ ਦੇ ਰਹੇ ਖਹੇ ਸਮਾਨਾਂ ਦੀ ਕਾਰੀਗਰੀ ਨੂੰ ਦੇਖ ਦੇਖ ਕੇ ਜਗਤ ਦੇ ਕਲਾ ਕੌਸ਼ਲੀਏ ਅੱਜ ਅਚਰਜ ਹੁੰਦੇ ਹਨ। ਖੈਰ, ਰਾਮ ਰਵਣ ਦੀ ਜੁਗਤ ਕੁਛ ਕਾਰਗਰ ਪੈ ਗਈ। ਜੱਸੀ ਹੁਣ ਅਨਿਮਤੀ ਸਾਧੂਆਂ ਨੂੰ ਨਹੀਂ ਮਿਲਦੀ, ਕੇਵਲ ਰਾਮ ਉਪਾਸ਼ਕ ਵੈਰਾਗੀਆਂ ਨੂੰ ਹੀ ਮਿਲਦੀ ਹੈ। ਉਹ ਆਪਣੇ ਆਪ ਨੂੰ ਹੁਣ ਉੱਚਾ ਸ੍ਰੇਸ਼ਟ ਵੀ ਮੰਨਦੀ ਹੈ, ਜਿਵੇਂ ਰਾਮ ਰਾਵਣ ਨੇ ਕਿਹਾ ਸੀ ਇਸ ਨਾਲ ਉਸ ਦੇ ਜਿਵੇਂ ਰਾਮ ਰਾਵਣ ਨੇ ਕਿਹਾ ਸੀ ਇਸ ਨਾਲ ਉਸ ਦੇ ਜੀਵ ਵਿੱਚ ਕੁਛ ਅਹੰਗ ਦੀ ਸੂਰਤ ਵੀ ਹੋ ਆਈ ਹੈ ਅਤੇ ਨਿੱਜ ਨੂੰ ਉੱਤਮ ਜਾਣਦੀ ਹੈ। ਹੁਣ ਉਹ ਪੂਜਨ ਕਰਦੀ ਅਤੇ ਮੂਰਤ ਦੀ ਸੁੰਦਰਤਾ ਨਾਲ ਮੋਹਿਤ ਹੋ ਜਾਂਦੀ, ਬੀਣਾ ਲੈ ਕੇ ਭਜਨ ਗਾਉਂਦੀ ਹੈ, ਪਰ ਉਹ ਅੰਦਰਲੀ ਅਗਨ ਕਿ ਮੂਰਤ ਦੇ ਸਾਖਿਆਤ ਜੀਵਤ ਰੂਪ ਵਿੱਚ ਦਰਸ਼ਨ ਹੋਣ ਮਿਟਦੀ ਨਹੀਂ। ਮਾਈ ਨੇਕ ਸੀ, ਉਪਕਾਰੀ ਸੀ, ਪੂਜਣ ਵਾਲੀ ਮੰਨੀ ਜਾਂਦੀ ਸੀ, ਭਜਨ ਗਾਉਂਦੀ ਸੀ। ਇਸ ਕਰਕੇ ਸ਼ਹਿਰ ਦੀਆਂ ਕੁਛ ਮਾਈਆਂ ਦਾ ਪਰਚਾ ਪੈ ਗਿਆ ਸੀ ਕਿ ਇਸ ਪਾਸ ਆਉਣ ਜਾਣ ਅਤੇ ਸਤ ਸੰਕਰਨ ਦਾ। ਇਸ ਰੰਗ ਵਿੱਚ ਸਮਾਂ ਬੀਤਦਾ ਗਿਆ ਅਤੇ ਮਾਈ ਹੁਣ ਬੁਢਾਪੇ ਵਿੱਚ ਪੈਰ ਰੱਖ ਖੜੋਤੀ। ਇੱਕ ਦਿਨ ਮਾਈ ਮੂਰਤੀ ਦੇ ਅੱਗੇ ਬੈਠੀ ਭਜਨ ਗਾਉਂਦੀ ਰਹੀ ਕਿ ਤਾਬਲੀ ਕੋਈ ਕੰਮ ਕਰਨ ਗਈ ਹੋਈ ਬਾਜ਼ਾਰੋਂ ਘਰ ਮੁੜ ਕੇ ਆਈ ਤਾਂ ਕੀ ਦੇਖੇ ਕਿ ਜੱਸੀ ਬੀਨਾ ਵਜਾਉਂਦੀ ਅਤੇ ਗਾਉਂਦੀ ਚੁੱਪ ਹੁੰਦੀ ਜਾਂਦੀ ਹੈ। ਛੇਕੜ ਉਂਗਲੀਆਂ ਖੜੋ ਗਈਆਂ ਅਤੇ ਹੱਥ ਹੇਠਾਂ ਟਹਿ ਪਏ ਅਤੇ ਮੂਰਤੀ ਵਾਂਗੂ ਅਚੱਲ ਹੋਈ ਜੱਸੀ ਬੈਠੀ ਰਹੀ। ਕਿਤਨਾ ਚਿਰ ਇਸੇ ਤਰ੍ਹਾਂ ਉਸ ਥਾਵੇਂ ਧਾਵਲੀ ਅੱਜ ਕਾਹਲੀ ਸੀ ਕੁਛ ਕਹਿਣ ਨੂੰ, ਪਰ ਸੁਣਨ ਵਾਲੇ ਕੰਨ ਉਸ ਨੇ ਬੇਤਿਆਰ ਪਾਏ। ਸੋ ਧਾਵਲੀ ਉਸ ਦੇ ਮੂੰਹ ਵੱਲ ਧਿਆਨ ਬੰਨ੍ਹ ਕੇ ਤੱਕਦੀ, ਕੁਛ ਖੁਸ਼ੀ, ਕੁਛ ਤਰਸ ਅਤੇ ਕੁਛ ਹੈਰਾਨੀ ਦੇ ਭਾਵ ਵਿੱਚ ਆਈ ਬੈਠ ਗਈ ਇੱਕ ਪਾਸੇ। ਕੁਛ ਚਿਰ ਬਾਅਦ ਜੱਸੀ ਨੂੰ ਲੰਮੇ ਲੰਮੇ ਸਾਹ ਆਏ, ਠੰਡੇ ਠੰਡੇ ਅਤੇ ਫੇਰ ਨੈਣ ਖੁੱਲ੍ਹੇ। ਫੇਰ ਇੱਧਰ ਉੱਧਰ ਤੱਕ ਕੇ ਧਾਵਲੀ ਡਿੱਠਿਓਸ ਤਾਂ ਹੱਥ ਮੂੰਹ ਨਾਲ ਲਾ ਕੇ ਇਸ਼ਾਰਾ ਕੀਤੋਸ ਜੋ ਧਾਵਲੀ ਸਮਝ ਗਈ ਅਤੇ ਛੇਤੀ ਨਾਲ ਜਾ ਕੇ ਥੋੜ੍ਹਾ ਗਰਮ ਦੁੱਧ ਲੈ ਆਈ ਜੋ ਜੱਸੀ ਨੇ ਘੁੱਟ ਘੁੱਟ ਕਰਕੇ ਪੀਤਾ। ਸਰੀਰ ਵਿੱਚ ਜੋ ਸਵੇਰ ਦਾ ਬੈਠਾ ਬੈਠਾ ਠੰਡ ਨਾਲ ਜਕੜ ਗਿਆ ਸੀ ਨਿੱਗ ਫਿਰੀ, ਤਦ ਉੱਠ ਕੇ ਆਪਣੇ ਆਰਾਮ ਵਾਲੇ ਥਾਂ ਚਲੀ ਗਈ ਅਤੇ ਜਾਂਦੇ ਸਾਰ ਸੌਂ ਗਈ। ਜਦੋਂ ਦੁਪਹਿਰ ਤੋਂ ਕੁਛ ਪਹਿਲੇ ਉੱਠੀ ਤਾਂ ਧਾਵਲੀ ਨੇ ਭੋਜਨ ਖਿਲਾਇਆ ਅਤੇ ਫੇਰ ਆਖਣ ਲੱਗੀ ਕਿ ਮੈਂ ਤੁਸਾਂ ਨਾਲ ਇੱਕ ਗੱਲ ਕਰਨੀ ਹੈ। ਜੱਸੀ, ਰੋਟੀ ਖਾ ਲੈ, ਚੌਂਕਾ ਸਾਂਭ ਲੈ, ਫੇਰ ਚੁਬਾਰੇ ਵਿੱਚ ਆ ਜਾ, ਮੈਂ ਉੱਧਰ ਚੱਲੀ ਹਾਂ। ਕੁਛ ਚਿਰ ਮਗਰੋਂ ਧਾਵਲੀ ਚੁਬਾਰੇ ਆ ਗਈ ਅਤੇ ਕਹਿਣ ਲੱਗੀ, ਸੁਆਮਨ ਵੇਖ ਜਿਸ ਨੂੰ ਤੂੰ ਰੋਂਦੀ ਸੈਂ ਆ ਗਿਆ ਏ। ਜੱਸੀ ਤ੍ਰਭਕ ਕੇ ਚਫੇਰੇ ਵੇਖ ਕੇ, ਕਿੱਥੇ, ਕੌਣ? ਇਹ ਕਹਿੰਦਿਆਂ ਇੱਕ ਕੰਬਣੀ ਲੂਆਂ 'ਚੋਂ ਲੰਘ ਗਈ। ਧਾਵਲੀ, ਕੌਣ ਨਹੀਂ, ਮੈਨੂੰ ਪਤਾ, ਬਾਹਰ ਇੱਕ ਥਾਵੇਂ ਇੱਕ ਬੈਠਾ ਹੈ। ਤੂੰ ਤਾਂ ਸਾਧ ਹੀ ਆਖੇਂਗੀ, ਪਰ ਉਹ ਹੈ ਉਹ ਕੁਛ ਜੋ ਤੂੰ ਕਹਿੰਦੀ ਏ, ਹੁੰਦਾ ਏ ਦਿਲ ਦੀ ਆਪੇ ਜਾਣ ਦੇਣ ਵਾਲਾ। ਜੱਸੀ, ਮੂਰਖ, ਤੈਨੂੰ ਕੀ ਪਤਾ ਏ ਇਹਨਾਂ ਗੱਲਾਂ ਦਾ? ਧਾਵਲੀ, ਮੂਰਖ ਨੂੰ ਠੀਕ ਕੁਛ ਨਹੀਂ ਪਤਾ, ਪਰ ਪਿਆਰ ਨੂੰ ਪਤੇ ਪੈ ਜਾਂਦੇ ਨੇ, ਚੁਟਕੀ ਮਾਰ ਕੇ ਹਾਂ ਪਿਆਰ ਨੂੰ ਪਤੇ ਪੈ ਜਾਂਦੇ ਹਨ। ਜੱਸੀ ਖੋਲ੍ਹ ਕੇ ਗੱਲ ਦੱਸ, ਧਾਵਲੀ ਇੱਕ ਆਇਆ ਬੈਠਾ ਏ, ਕੋਈ ਬਾਹਰ ਪੁਰਾਣੀ ਨਿੰਮ ਦੀ ਛਾਵੇਂ, ਡਾਢਾ ਚੰਗਾ ਲੱਗਦਾ ਏ। ਜਿੰਨੇ ਤੁਸਾਂ ਕੋਲ ਆਏ ਕੋਈ ਉਸ ਦੀਆਂ ਤਲੀਆਂ ਜਿਹਾ ਨਹੀਂ, ਨੈਣਾ ਜਿਹਾ ਤਾਂ ਕਿੱਥੋਂ ਲੱਭਣਾ ਏ, ਚੱਲ ਉਸ ਨੂੰ ਮਿਲ। ਇਹ ਰੋਣ ਛੁੱਟ ਜਾਣ ਤੇ ਤੇਰੇ ਦੀਦੇ ਬਚ ਰਹਿਣ। ਜੱਸੀ ਹੁਣ ਹਾਂਡ ਮੁੱਕ ਚੁੱਕੀ ਹੈ, ਕਿਸੇ ਪਾਸ ਨਹੀਂ ਜਾਣਾ, ਬਥੇਰੇ ਦੇਖ ਚੁੱਕੀ ਹਾਂ ਤੇ ਥੱਕ ਲੱਥੀ ਹਾਂ। ਧਾਂਬਲੀ, ਪਰ ਭੁੱਖ ਤਾਂ ਨਹੀਂ ਆ ਨਾ ਲੱਥੀ, ਵਿਲੂੰ ਵਿਲੂੰ ਤਾਂ ਉਸੇ ਤਰ੍ਹਾਂ ਕਰਦੀ ਏ ਨਾ। ਜੱਸੀ, ਜਾ ਹੁਣ ਸੌਣ ਦੇ ਰਤਾ। ਧਾਂਬਲੀ, ਚੰਗਾ ਜਾਨੀ ਆ, ਜਾ ਕੇ ਫਿਰ ਮੋੜ ਆਈ, ਮੈਨੂੰ ਦੱਸ ਖਾਂ, ਜੇ ਕੋਈ ਮਰ ਜਾਂਦਾ ਏ ਤਾਂ ਮਾਸ ਦਾ ਸਰੀਰ ਸਾਰਾ ਪਿਆ ਹੁੰਦਾ ਏ, ਉਸ ਵਿੱਚ ਜਾਨ ਮੁੜ ਕੇ ਨਹੀਂ ਆਉਂਦੀ। ਮੂਰਤੀ ਕੀਕੂ ਪਹਿਲਾਂ ਮਾਸ ਦੀ ਬਣੇਗੀ, ਫੇਰ ਜਾਨ ਕੀਕੂ ਆਵੇਗੀ ਉਸ ਵਿੱਚ। ਜੱਸੀ, ਜਾ ਜਾ, ਠਾਕੁਰ ਸਭ ਕੁਛ ਕਰ ਸਕਦਾ ਏ। ਧਾਂਬਲੀ, ਫੇਰ ਠਾਕੁਰ ਭਗਤਾਂ ਵਾਸਤੇ ਇੱਥੇ ਹੀ ਕਿਉਂ ਨਾ ਰਹਿ ਪਿਆ, ਜਦੋਂ ਸੀਗਾ ਮਾਸ ਵਾਲੇ ਸਰੀਰ ਵਾਲਾ ਲੋਕਾਂ ਵਾਂਗੂ, ਤਦੋਂ ਕਿਉਂ ਤੁਰ ਗਿਆ? ਕੀ ਸੂ ਪਿਆਰ ਭਗਤਾਂ ਨਾਲ, ਐਵੇਂ ਭਗਤ ਰੋ ਰੋ ਮਰਦੇ ਨੇ ਉਹਦੇ ਪਿੱਛੇ। ਆਹ ਜੱਸੀ, ਉਹਦੀ ਮਰਜ਼ੀ। ਧਾਂਬਲੀ, ਫੇਰ ਤਾਂ ਚਾਹੀਦਾ ਹੈ ਕਿ ਤੇਰੀ ਮਰਜ਼ੀ ਮਰ ਜਾਏ। ਜੇ ਉਹਦੀ ਮਰਜ਼ੀ ਹੋ ਸੀ ਜਾਣ ਵਿੱਚ ਤੇ ਮੁੜ ਨਾ ਆਉਣ ਵਿੱਚ, ਤਾਂ ਤੂੰ ਆਪਣੀ ਮਰਜ਼ੀ ਨੂੰ ਫੂਕ, ਉਹਦੀ ਮਰਜ਼ੀ ਵਿੱਚ ਖੁਸ਼ ਹੋ, ਰੋ ਰੋ ਤਾਂ ਨਾ ਮਰੇ। ਜੱਸੀ ਤਰਬ ਕੇ, ਹੈਂ, ਰਾਮ ਰਾਮ, ਮੂਰਖ ਦੇ ਮੂੰਹ ਕੀ ਨਿਕਲਿਆ ਏ। ਧਾਂਬਲੀ, ਸੁਣ ਮੂਰਖ ਦੀ ਗੱਲ, ਮਰਜ਼ੀ ਫੇਰ ਉਹ ਆਈ ਸੂ ਤੇ ਆ ਗਿਆ ਈ, ਹੁਣ ਸਾੜ ਆਪਣੀ ਮਰਜ਼ੀ ਨਾ ਜਾਣ ਦੇ। ਜੱਸੀ ਹੱਸ ਕੇ, ਤੈਨੂੰ ਕੀ ਪਤਾ ਏ ਧਾਂਬਲੀ? ਧਾਂਬਲੀ, ਬੇਪਤਿਆਂ ਨੂੰ ਲੱਗਦਾ ਏ ਪਤਾ ਬੇਪਤਿਆਂ ਦਾ, ਤੇ ਹੇ ਪਤਿਆਂ ਵਾਲੀਏ, ਹਈ ਪਤਾ ਤਾਂ ਲੱਭ ਲੈ ਸੂ, ਉਮਰਾਂ ਗੁਆ ਲਈ ਆ ਰੋ ਰੋ ਕੇ, ਦੀਦੇ ਖੌਰੇ ਕਰ ਕਰਕੇ ਲੱਭ ਲੈ ਸੂ। ਹਾਂ, ਹੁਣ ਕਢਾ ਲੈ ਸੋਨੇ ਦੀ ਪ੍ਰਿਤਮਾ। ਜੱਸੀ ਤਮਕ ਕੇ, ਕੀ ਪਤਾ ਏ ਮੂਰਖ ਤੈਨੂੰ? ਧਾਂਬਲੀ, ਇੰਨਾ ਪਤਾ ਏ ਕਿ ਜੋ ਪ੍ਰੀਖਿਆ ਲੈਂਦੀ ਹੁੰਦੀ ਸੈਂ ਸਾਧਾਂ ਦੀ, ਤੇ ਕੋਈ ਨਾ ਉਤਰਿਆ ਪੂਰਾ, ਹੁਣ ਆ ਗਿਆ ਏ ਪੂਰਾ ਉਤਰਨ ਵਾਲਾ, ਬਸ ਹੋਰ ਕੀ ਪਤਾ ਏ। ਜਿਹੜਾ ਭਗਤਾਂ ਦੇ ਪਰਤਾਵੇ ਝੱਲ ਕੇ ਪੂਰਾ ਉਤਰ ਪਿਆ ਉਹ ਰੱਬ, ਜਿਹੜੇ ਪੂਰੇ ਉਤਰ ਗਏ ਉਸ ਦੇ ਪਰਤਾਵੇ ਵਿੱਚ ਸੋ ਭਗਤ। ਜੱਸੀ, ਕਿਹੜਾ ਰੱਬ? ਧਾਂਬਲੀ, ਮੈਨੂੰ ਖਬਰੇ, ਮੈਂ ਸੁਣਿਆ ਸੀ ਨਿੱਕੇ ਹੁੰਦਿਆਂ ਕਿ ਰਹਿੰਦਾ ਏ ਉਹ ਨੀਲੇ ਅੰਬਰਾਂ ਦੇ ਉੱਪਰ ਕੋਈ, ਜੋ ਵੱਡਾ ਏ ਸਭ ਦਾ। ਜੱਸੀ, ਬਸ ਇੰਨੀ ਆਈ ਨਾ ਅਕਲ? ਧਾਂਬਲੀ, ਵੱਧ ਅਕਲ ਰੋਣ ਦੀ ਹੈ ਨਾ, ਮੂਰਤਾਂ ਅੱਗੇ ਬਹਿ ਬਹਿ ਕੇ ਸਾਰੀ ਉਮਰਾਂ, ਨਾ ਕੋਈ ਸੁਣੇ ਨਾ ਵੇਖੇ ਨਾ ਬੋਲੇ, ਨਾ ਆਖੇ ਸ਼ਾਵਾਸ਼ੇ ਨਾ ਆਖੇ ਫਿੱਟੇ ਮੂੰਹ। ਜੱਸੀ ਸਹਿ ਨਾ ਸਕੀ, ਇਹ ਬੇਸਤਕਾਰੀ ਦੇ ਵਾਕ ਧੱਪਾ ਉਲਾਰ ਕੇ ਪਈ, ਪਰ ਧਾਂਬਲੀ ਦੌੜ ਚੁੱਕੀ ਸੀ ਤੇ ਹੇਠਾਂ ਉੱਤਰ ਗਈ ਸੀ। ਜੱਸੀ ਚੁਬਾਰੇ ਵਿੱਚ ਬੈਠੀ ਸੀ, ਲੇਟ ਗਈ ਤੇ ਸੌਂ ਗਈ। ਸੌਣੇ ਸਾਰ ਉਸ ਨੂੰ ਸੁਪਨਾ ਆ ਗਿਆ ਕਿ ਦੇਖਦੀ ਹੈ ਕਿ ਧਾਂਬਲੀ ਉਸ ਨੂੰ ਮੱਲੋ ਮੱਲੀ ਮੋਢੇ ਤੇ ਚਾਹ ਕੇ ਨਿੰਮਾਂ ਦੇ ਬਣ ਵਿੱਚ ਲੈ ਗਈ, ਜਿੱਥੇ ਸਭ ਤੋਂ ਵੱਡੇ ਨਿੰਮ ਦੇ ਹੇਠ ਕੋਈ ਬੈਠਾ ਹੈ ਚੌਂਕੜੀ ਮਾਰੇ। ਜੱਸੀ ਉਤਾਵਲੀ ਹੋਈ ਦਰਸ਼ਨਾਂ ਲਈ, ਪਰ ਉਸ ਦੇ ਭਾਗਾਂ ਨੂੰ ਉਹ ਚਿੱਟੇ ਚਾਦਰੇ ਦੀ ਬੁੱਕਲ ਮਾਰ ਕੇ ਮੂੰਹ ਸਿਰ ਵਲੇਟ ਕੇ ਬੈਠੇ ਹੋਏ ਸਨ। ਜੱਸੀ ਚਾਰ ਚਫੇਰੇ ਘੁੰਮੀ, ਕਾਲੀ ਹੋਈ, ਪਰ ਦਰਸ਼ਨ ਨਾ ਹੋਏ ਤਾਂ ਉਸ ਨੂੰ ਅੰਦਰ ਲੁਕੀ ਦਰਸ਼ਨ ਨਾ ਹੋ ਸਕਣ ਦੀ ਨਿਰਾਸ਼ਤਾ ਉੱਭਰ ਆਈ ਤੇ ਗੁੱਸਾ ਬਣ ਗਈ। ਜ਼ੋਰ ਦੀ ਧੱਪਾ ਮਾਰੇ ਉਸ ਧਾਂਬਲੀ ਦੇ ਸਿਰ ਉੱਤੇ। ਮੂਰਖ, ਕਹਿੰਦੀ ਸੀ ਚਲੋ ਚਲੋ ਆਏ ਹਨ ਦਰਸ਼ਨ ਕਰੋ, ਇਹ ਕਰਾਏ ਨਹੀਂ ਦਰਸ਼ਨ। ਧਾਂਬਲੀ ਨੱਸ ਗਈ ਤੇ ਜੱਸੀ ਦਾ ਧੱਪਾ ਵੱਜਾ ਇੱਕ ਨਿੰਮ ਦੇ ਤਣੇ ਨਾਲ, ਹੱਥ ਨੂੰ ਹੋਈ ਪੀੜ ਤਾਂ ਉਸ ਦੀ ਜਾਗ ਖੁੱਲ੍ਹ ਗਈ। ਉੱਠ ਕੇ ਦੇਖੇ ਤਾਂ ਨਾ ਨਿੰਮਾਂ ਹਨ ਨਾ ਦਰਸ਼ਨ, ਪਰ ਧਾਂਬਲੀ ਖੜੀ ਹੈ। ਚੰਗੀ ਤਰ੍ਹਾਂ ਹੋਸ਼ ਕਰਕੇ ਜੱਸੀ ਕਹਿਣ ਲੱਗੀ, ਕਿਉਂ ਆਈ ਏ ਫਿਰ? ਧਾਂਬਲੀ ਕਹਿਣ ਲੱਗੀ, ਹੇਠਾਂ ਆਇਆ ਹੈ ਪੰਸਾਰੀ, ਕੋਈ ਗੱਲ ਕਰਨੀ ਚਾਹੁੰਦਾ ਹੈ। ਜੱਸੀ, ਤੂੰ ਚੱਲ ਸੁਫੇ ਵਿੱਚ ਬਿਠਾ ਸੂੰ, ਮੈਂ ਆਉਂਦੀ ਹਾਂ। ਥੋੜ੍ਹੀ ਦੇਰ ਮਗਰੋਂ ਜੱਸੀ ਹੇਠਾਂ ਉਤਰੀ, ਤੇ ਸੂਫੇ ਵਿੱਚ ਜਾ ਬੈਠੀ। ਪੰਸਾਰੀ ਨੇ ਜਿਸ ਨੂੰ ਲੋਕ ਕਸਤੂਰੀਆ ਕਹਿੰਦੇ ਸਨ ਮੱਥਾ ਟੇਕਿਆ। ਜੱਸੀ ਜਿਉਂਦਾ ਰਹੋ, ਜਵਾਨੀਆਂ ਮਾਣੇ, ਕੀਕੂ ਆਇਆ ਹੈ ਕਾਕਾ। ਕਸਤੂਰੀਆ, ਮਾਤਾ, ਨਿੰਮਾਂ ਵਾਲੇ ਟਿਕਾਣੇ ਕੋਈ ਕੁਛ ਦਿਨਾਂ ਦਾ ਆ ਉਤਰਿਆ ਹੈ ਉਜਾੜ ਵਿੱਚ। ਲੱਗਦਾ ਹੈ ਜਿਵੇਂ ਕੋਈ ਤਪੋ ਮੂਰਤੀ ਹੈ, ਪਰ ਤਪੋ ਮੂਰਤੀ ਤਾਂ ਸੁੱਕੇ ਪਿੰਜਰ ਹੁੰਦੀਆਂ ਹਨ, ਇਹ ਹੈ ਕੋਈ ਤੇਜਮਈ ਪ੍ਰਫੁੱਲਤਾ ਵਾਲੀ ਮੂਰਤੀ। ਦਰਸ਼ਨ ਕਰਕੇ ਠੰਡ ਪੈਂਦੀ ਏ, ਆਪ ਬਚਨ ਕਰਦੇ ਹਨ ਤਾਂ ਜਾਪਦਾ ਹੈ ਮੂਲੋਂ ਕੋਈ ਨਵੀਂ ਖੇਡ ਹੈ। ਕੋਈ ਅਜਿਹੀ ਗੱਲ ਨਹੀਂ ਕਰਦੇ ਜੋ ਆਮ ਆਏ ਗਏ ਮਹਾਤਮ ਲੋਕ ਕਰਦੇ ਹਨ। ਭਜਨ ਗਾਉਂਦੇ ਹਨ ਕੋਈ ਹੋਰਵੇਂ ਰੰਗ ਦੇ, ਪਰ ਮਾਤਾ ਇਉਂ ਜਾਪਦਾ ਹੈ ਕਿ ਵਗਦੀ ਜਮਣਾ ਵੀ ਖੜੋ ਗਈ ਹੈ ਮਾਨੋ ਸੁਣਨ ਵਾਸਤੇ। ਜੇ ਚਿੱਤ ਕਰੇ ਤਾਂ ਤੁਸੀਂ ਵੀ ਦੇਖ ਆਓ, ਆਮ ਖੇਡ ਨਹੀਂ। ਕੋਈ ਖਾਸ ਅਨੋਖੀ ਰਹੱਸੇ ਦੀ ਗੱਲ ਜਾਪਦੀ ਹੈ। ਮੈਂ ਜੈਨੀ ਹਾਂ, ਅਸੀਂ ਲੋਕ ਦੂਸਰਿਆਂ ਦੇ ਅੱਗੇ ਘੱਟ ਝੁਕਦੇ ਹਾਂ। ਮੇਰਾ ਸੀਸ ਨਿਉਂ ਗਿਆ ਉੱਥੇ ਅਤੇ ਮੈਂ ਮੰਨ ਗਿਆ ਹਾਂ ਕਿ ਪਰਮੇਸ਼ਰ ਜ਼ਰੂਰ ਹੈ ਅਤੇ ਇਸ ਸਰੀਰ ਵਿੱਚੋਂ ਲਾਟਾਂ ਮਾਰ ਕੇ ਪਿਆ ਆਪ ਆਪਾ ਦਿਖਾਉਂਦਾ ਹੈ। ਹੋਰ ਅਚਰਜ ਦੀ ਗੱਲ ਹੈ ਕਿ ਮੁਸਲਮਾਨ ਫਕੀਰ ਜੋ ਕਿਸੇ ਹਿੰਦੂ ਅੱਗੇ ਨਹੀਂ ਝੁਕਦੇ ਉੱਥੇ ਗਏ ਅਤੇ ਚੁੱਕੇ ਹਨ। ਕੱਲ੍ਹ ਤਾਂ ਮੈਂ ਵੀ ਕਾਜ਼ੀ ਨੂੰ ਚੁੱਕ ਕੇ ਸਲਾਮ ਕਰਦਿਆਂ ਡਿੱਠਾ ਹੈ। ਜੱਸੀ, ਕਿਸ ਮਤ ਦਾ ਹੈ? ਕਸਤੂਰੀਆ, ਮਾਤਾ ਕਾਰਕ ਜਾਪਦਾ ਹੈ, ਆਪ ਕਿਸੇ ਮਤ ਦਾ ਉਪਾਸ਼ਕ ਨਹੀਂ ਜਾਪਦਾ, ਪਰ ਕਿਸੇ ਮਤ ਦੀ ਨਿੰਦਾ ਵੀ ਨਹੀਂ ਕਰਦਾ। ਸਭ ਦੇ ਗੁਣ ਚੁਣ ਲੈਂਦਾ ਹੈ, ਕਿਸੇ ਦੇ ਅਵਗੁਣ ਨਾਲ ਵਾਸਤਾ ਨਹੀਂ ਰੱਖਦਾ। ਕਿਸੇ ਨੂੰ ਕਿਸੇ ਥਾਂ ਜੇ ਉਹ ਸੱਚ ਵਿੱਚ ਲੱਗਾ ਹੈ ਤਾਂ ਪੁਤਲਾਉਂਦਾ ਨਹੀਂ, ਉਸ ਦੀ ਗਲਤੀ ਕੱਢ ਕੇ ਸਿੱਧੇ ਰਾਹ ਪਾ ਦਿੰਦਾ ਹੈ। ਮੈਨੂੰ ਤਾਂ ਧੁਰੋਂ ਆਇਆ ਲੱਗਦਾ ਹੈ, ਉਸ ਵਿੱਚ ਆਪਣਾ ਤੇਜ ਹੈ, ਪ੍ਰਭਾਵ ਹੈ, ਸ਼ਕਤੀ ਹੈ, ਵਿਭੂਤੀ ਹੈ ਆਤਮ। ਪੰਸਾਰੀ ਮੁਹੱਲੇ ਵਿੱਚ ਭਲਾ ਪੁਰਖ ਮਸ਼ਹੂਰ ਸੀ। ਮਾਈ ਜਾਣਦੀ ਸੀ ਕਿ ਇਹ ਵਲਾਂ ਛਲਾਂ ਵਾਲਾ ਬੰਦਾ ਨਹੀਂ। ਉਸ ਨੂੰ ਯਕੀਨ ਆ ਗਿਆ ਕਿ ਇਹ ਸੱਚ ਕਹਿੰਦਾ ਹੈ, ਅਤੇ ਧਾਬਲੀ ਮਰ ਜਾਣੀ ਵੀ ਸੱਚ ਹੀ ਆਖਦੀ ਸੀ ਕਿ ਕੋਈ ਨਵੀਂ ਸ਼ੈ ਆਈ ਹੈ। ਕਹਿਣ ਲੱਗੀ, ਅੱਛਾ ਬੱਚਾ, ਜਿਸ ਵੇਲੇ ਜਾਓ ਮੈਨੂੰ ਨਾਲ ਲੈ ਚੱਲਣਾ। ਪੰਸਾਰੀ, ਮਾਤਾ ਮੈਂ 2 ਕੁ ਘੜੀਆਂ ਨੂੰ ਜਾਣਾ ਹੈ ਸ਼ਾਮਾਂ ਤੋਂ ਪਹਿਲੇ। ਉਹਨਾਂ ਦੇ ਨਾਲ ਜੋ ਸਾਥੀ ਹੈ ਕੀਰਤਨ ਕਰਦਾ ਹੈ, ਉਸ ਵੇਲੇ ਤੁਸੀਂ ਤਿਆਰ ਰਹਿਣਾ, ਮੈਂ ਜਾਣ ਵੇਲੇ ਆਵਾਜ਼ ਮਾਰ ਲੈਸਾਂ। ਮਾਈ ਨੇ ਕਿਹਾ 7 ਬਚਨ ਅਤੇ ਪੰਸਾਰੀ ਸੀਸ ਨਵਾ ਕੇ ਟੁਰ ਗਿਆ। ਮਾਈ ਹੁਣ ਸੋਚੀ ਪੈ ਗਈ, ਰਾਮ ਰਮਨ ਜੀ ਨੇ ਕਿਹਾ ਸੀ ਕਿਸੇ ਅਨਮਤੀ ਨੂੰ ਨਹੀਂ ਮਿਲਣਾ, ਉਹ ਮਹਾਤਮਾ ਹੈ, ਉਸ ਦਾ ਬਚਨ ਮੋੜਨਾ ਵਰ ਨਹੀਂ। ਜਾਣ ਨੂੰ ਜੀ ਵੀ ਕਰਦਾ ਹੈ, ਜੀਵਨ ਖਬਰੇ ਕਿੰਨਾ ਕੁ ਹੈ, ਨਿਰਾਸ਼ ਮਰ ਗਈ ਤਾਂ ਜਨਮ ਗਿਆ। ਜੇ ਮੌਕਾ ਸੱਚਮੁੱਚ ਅਲੌਕਿਕ ਅਤੇ ਪੁੰਨੇਮਈ ਹੈ ਤਾਂ ਗਵਾਉਣ ਦੀ ਹੁਣ ਉਮਰਾਂ ਕਿੱਥੇ, ਖਬਰੇ ਕਿਸ ਕੱਖ ਦੇ ਓਲਿਓਂ ਲੱਖ ਨਿਕਲ ਪੈਣਾ ਹੈ। ਇਹ ਜੈਨੀ ਕਹਿੰਦਾ ਹੈ ਚੰਗੇ ਹਨ, ਇਹ ਭਲਾ ਹੈ, ਬੇਗਰਜ਼ ਹੈ, ਇਹਨ ਕੁਛ ਡਿੱਠਾ ਹੀ ਹੋਊ ਨਾ, ਕਿਵ ਕਰਾਂ। ਧਾਵਲੀ, ਸੋਚਣੀ ਕੀ ਪਈ ਹੈ ਸੋਹਣੀਏ, ਰਾਮ ਰਮਨ ਕਹਿ ਗਿਆ ਸੀ ਕਿ ਕਿਸੇ ਹੋਰ ਮਤ ਦੇ ਠਾਕੁਰਾਂ ਦੇ ਮੰਨਣ ਵਾਲੇ ਨੂੰ ਨਹੀਂ ਮਿਲਣਾ, ਅਤੇ ਇਹ ਤਾਂ ਕਿਸੇ ਠਾਕੁਰ ਦਾ ਵੀ ਮੰਨਣ ਵਾਲਾ ਨਹੀਂ, ਇਹ ਤਾਂ ਆਪ ਹੋਇਆ। ਇਸ ਤੋਂ ਕਦੋਂ ਉਹ ਵਰਜ ਗਿਆ ਸੀ ਸੁਆਮਣ, ਜੇ ਕਦੇ ਰਾਮ ਰਮਨ ਦੇ ਨੈਣ ਪੈ ਗਏ ਇਸ ਉੱਤੇ ਤਾਂ ਭੁੱਲ ਜਾਸੂ ਸਾਰੇ ਆਪਣੇ ਪਹਿਲੇ ਕੀਤੇ ਕਿਰਾਏ ਹੱਠ। ਵੇਖ ਤਾਂ ਸਹੀ, ਵੇਖੇ ਸੁਣੇ ਦਾ ਫਰਕ ਏ, ਵੇਖੇਂਗੀ ਤਾਂ ਪਤਾ ਲੱਗੂਗਾ। ਜੱਸੀ ਨੇ ਸੋਚਿਆ ਪੰਸਾਰੀ ਦੱਸ ਗਿਆ ਹੈ ਕਿ ਉਹ ਕਿਸੇ ਪ੍ਰਵਿਰਤ ਮਾਰਗ ਦੇ ਅਨੁਯਾਈ ਨਹੀਂ ਹਨ, ਉੱਥੇ ਕੋਈ ਨਵੀਂ ਖੇਡ ਹੈ, ਨਵਾਂ ਰੰਗ ਹੈ ਅਤੇ ਸੱਚ ਦਾ ਰੰਗ। ਸੋ ਜਾਣ ਵਿੱਚ ਰਾਮ ਰਮਨ ਸੁਆਮੀ ਜੀ ਦੀ ਆਗਿਆ ਦਾ ਉਲੰਘਣ ਨਹੀਂ ਹੁੰਦਾ। ਇਹ ਤਾਬਲੀ ਜਾਂਗਲੀ ਹੈ, ਮੈਂ ਜਾਣਦੀ ਹਾਂ, ਵਿਦਵਾਨ ਨਹੀਂ ਹੈ, ਬਰੀਕ ਅਕਲ ਨਹੀਂ ਸੂ, ਪਰ ਸਧਾਰਨ ਅਕਲ ਕਿੱਡੀ ਖਰੀ ਖਰੀ ਸੂ, ਝੱਟ ਪਤੇ ਦੀ ਕਹਿ ਦਿੰਦੀ ਹੈ, ਫੇਰ ਹੈ ਪਿਆਰ ਅਤੇ ਕਿਸੇ ਪਤੇ ਵਾਲੀ। ਇਹ ਕਦੇ ਕਿਸੇ 'ਤੇ ਨਹੀਂ ਭਤੀਜੀ, ਅੱਜ ਇਹ ਵੀ ਭਤੀਜੀ ਹੋਈ ਹੈ। ਚਲੋ ਖਬਰੇ ਧਾਵਲੀ ਹੀ ਕੁਝ ਗੁੱਝੇ ਰੰਗ ਵਾਲੀ ਹੋਵੇ ਜੋ ਨੌਕਰ ਰਾਣੀ ਬਣਾ ਕੇ ਮੇਰੇ ਪਾਸ ਭਗਵੰਤ ਨੇ ਛੱਡੀ ਹੋਈ ਹੈ। ਇਉਂ ਵਿਚਾਰਾਂ ਵਿਚਾਰ ਕੇ ਮਾਈ ਤਿਆਰ ਹੋ ਗਈ ਔਰ ਪੰਸਾਰੀ ਦੇ ਆਵਾਜ਼ ਮਾਰਨ 'ਤੇ ਉਸ ਦੇ ਨਾਲ ਤੁਰ ਪਈ। ਧਾਵਲੀ ਵੀ ਆਪਣਾ ਬੀਕਾਨੇਰੀ ਘੱਗਰਾ ਚੋਲੀ ਪਹਿਣ ਕੇ ਅਤੇ ਭੋਸ਼ਣ ਉੱਤੇ ਲੈ ਕੇ ਦਾਨਾ ਪਹਿਰਾਵਾ ਕਰਕੇ ਨਾਲ ਟੁਰ ਪਈ। ਨਿੰਮਾਂ ਵਾਲੇ ਟਿਕਾਣੇ ਜਾ ਕੇ ਜੱਸੀ ਨੇ ਕੀ ਡਿੱਠਾ, कि एक दिव्य मूर्ति तेज दे पुंज महापुरख जी बैठे हन, नैण बंद हन, भजन गाव्या जा रहा है ते दूर दूर पंज दस मूर्तां बैठियां हन। कोई तां शहर दे लोक हन पर विच दो त्रै मन्ने परवन्ने साधु महात्मा भी ते दो त्रै सूफी फकीर भी ते सचमुच काजी साहिब ते उस दा पुत्तर भी बैठे हन। एक नज़र सारिआं वल मार के जस्सी दी नज़र टिक गई तपो मूर्ति उत्ते ते जीओ नूं खिच पई। ਇਹ ਖਿੱਚ ਕਦੇ ਕਿਸੇ ਸੂਰਤ ਉੱਤੇ ਨਹੀਂ ਸੀ ਪਈ। ਦੇਖੋ ਇਸ ਖਿੱਚ ਦਾ ਤੁਣਕਾ ਵੱਜਾ ਮੱਥੇ ਤੇ ਦੋਹਾਂ ਪਰਵੱਟਿਆਂ ਦੇ ਵਿਚਕਾਰ ਤੇ ਨੈਣਾਂ ਦੇ ਅੰਦਰੋਂ ਐਉਂ ਜਾਪਿਆ ਕਿ ਇਹਨਾਂ ਨੂੰ ਤਣਾਵਾਂ ਪੈ ਗਈਆਂ ਹਨ ਤੇ ਇਹਨਾਂ ਦੋਹਾਂ ਤਣਾਵਾਂ ਦੀ ਕੱਸ ਪੈਂਦੀ ਹੈ ਸੀਸ ਵਿੱਚ ਉਸ ਥਾਂ ਦੇ ਹੇਠ ਕਿ ਜਿਹੜੀ ਬਚਪਨ ਵਿੱਚ ਸਿਰ ਵਿੱਚ ਹੱਥ ਲਾਇਆ ਪੋਲੀ ਪੋਲੀ ਲੱਗਦੀ ਹੈ ਤੇ ਜਿੱਥੇ ਟੋਣ ਨਾਲ ਹੱਡੀ ਪ੍ਰਤੀਤ ਨਹੀਂ ਹੋਇਆ ਕਰਦੀ। ਇਸ ਤਰ੍ਹਾਂ ਦੀ ਖਿੱਚ ਨਾਲ ਉੱਪਰ ਨੂੰ ਖਿਚੀਂਦੇ ਮਾਈ ਦੇ ਨੈਣ ਬੰਦ ਹੋ ਗਏ। ਅੱਜ ਪਹਿਲਾ ਦਿਨ ਸੀ ਕਿ ਮਾਈ ਨੇ ਇਸ ਤਰ੍ਹਾਂ ਦੀ ਖਿੱਚ ਦਾ ਤਜਰਬਾ ਕੀਤਾ ਕਿ ਜਿਸ ਦਾ ਉਥਾਨ ਤਾਂ ਕਾਲਜੇ ਵਿੱਚੋਂ ਹੋਵੇ ਤੇ ਤਣੁਕਾ ਜਾ ਕੇ ਵੱਜੇ ਮਸਤਕ ਵਿੱਚ ਤੇ ਫਿਰ ਖਿੱਚ ਲੱਗ ਜਾਏ ਹੋਰ ਉੱਪਰ ਸੀਸ ਵਿੱਚ ਅੰਦਰ ਵਾਰ ਇੱਕੋ ਥਾਂ। ਹੁਣ ਗਾਵੇਂ ਜਾ ਰਹੇ ਭਜਨ ਦੀ ਸਮਾਪਤੀ ਹੋ ਗਈ ਸੀ ਪਰ ਹੁਣ ਖੁੱਲ੍ਹੇ ਇਲਾਹੀ ਬੁੱਲ ਤਪੋ ਮੂਰਤੀ ਦੇ ਆਪਣੇ ਅਤੇ ਇਲਾਹੀ ਗਲੇ ਤੋਂ ਨਾਦ ਹੋਇਆ। ਤਲੰਗ ਮਹੱਲਾ ਪਹਿਲਾ ਇਹ ਆਨੜੀਏ ਮਾਨੜਾ ਕਾਏ ਕਰੇ ਆਪਨੜੈ ਘਰ ਹਰ ਰੰਗੋ ਕੀ ਨਾ ਮਾਣੇ ਸੌ ਨੇੜੈ ਧਨ ਕਮਲੀਏ ਬਾਹਰ ਕਿਆ ਢੂੰਡੇ ਪੈ ਕੀਆਂ ਦੇ ਸਲਾਈਆਂ ਨੈਣੀ ਭਾਵ ਕਾ ਕਰ ਸ਼ਿੰਗਾਰੋ ਤਾਂ ਸੁਹਾਗਣ ਜਾਣੀਐ ਲਾਗੀ ਜਾਂ ਸੋ ਧਰੇ ਪਿਆਰੋ ਆਣੀ ਬਾਲੀ ਕਿਆ ਕਰੇ ਜਾਂ ਧਨ ਕੰਤ ਨਾ ਪਾਵੇ ਕਰਨ ਪਲਾਹ ਕਰੇ ਬਹੁ ਤੇਰੇ ਸਾ ਧਨ ਮਹਿਲ ਨਾ ਪਾਵੇ ਵਿਣ ਕਰਮਾ ਕਿਛ ਪਾਈਐ ਨਾਹੀ ਜੇ ਬਹੁ ਤੇਰਾ ਤਾਵੈ ਲੱਭ ਲੋਭ ਅਹੰਕਾਰ ਕੀ ਮਾਤੀ ਮਾਇਆ ਮਾਹੇ ਸਮਾਣੀ ਇੰਨੀ ਬਾਤੀ ਸੋ ਪਾਈਐ ਨਾਹੀ ਪਈ ਕੌਮਣ ਆਣੀ ਜਾਏ ਪੁੱਛੋ ਸੁਹਾਗਣੀ ਵਾਹੈ ਕਿੰਨੀ ਬਾਤੀ ਸੋ ਪਾਈਐ ਜੋ ਕਿਛ ਕਰੇ ਸੋ ਭਲਾ ਕਰ ਮਾਨੀਐ ਹਿਕਮਤ ਹੁਕਮ ਚੁਕਾਈਐ ਜਾਂ ਕਹਿ ਪ੍ਰੇਮ ਪਦਾਰਥ ਪਾਈਐ ਤਉ ਚਰਣੀ ਚਿਤ ਲਾਈਐ ਸੋ ਕਹੈ ਸੋ ਕੀਜੈ ਤਨ ਮਨੋਂ ਦੀਜੈ ਐਸਾ ਪਰਮਲ ਲਾਈਐ ਏਵ ਕਹੇ ਸੁਹਾਗਣੀ ਭੈਣੇ ਇੰਨੀ ਬਾਤੀ ਸੋ ਪਾਈਐ ਆਪ ਗਵਾਈਐ ਤਾਂ ਸੋ ਪਾਈਐ ਔਰ ਕੈਸੀ ਚਤੁਰਾਈ ਸੋ ਨਦਰ ਕਰ ਦੇਖੈ ਸੋ ਦਿਨ ਲੇਖੈ ਕਾਮਣ ਨੌ ਨਿਧ ਪਾਈ ਆਪਣੇ ਕੰਤ ਪਿਆਰੀ ਸਾ ਸੁਹਾਗਣ ਨਾਨਕ ਸਾ ਸਭਰਾਈ ਐਸੇ ਰੰਗ ਰਾਤੀ ਸਹਿਜ ਕੀ ਮਾਤੀ ਐਨਸ ਪਾਏ ਸਮਾਣੀ ਸੁੰਦਰ ਸਾਏ ਸਰੂਪ ਵਿਚੱਖਣ ਕਹੀਐ ਸਾ ਸਿਆਣੀ। ਇਸ ਸ਼ਬਦ ਦੀ ਸੁਰ ਤਲੰਗ ਰਾਗ ਦੀ ਸੀ ਤੇ ਬੜੀ ਹਿਰਦੇ ਵੇਦਕ ਸੀ। ਲਹਿ ਗਈ ਜੱਸੀ ਦੇ ਅੰਦਰ ਇਸ ਦੀ ਤਾਸੀਰ ਸਿਆਣੀ ਸੀ ਆਪ ਰਾਗ ਵਿੱਚ ਪਰ ਇੱਥੇ ਡਿੱਠੋ ਸੂ ਰਾਗ ਦੇ ਕਮਾਲ ਦੇ ਨਾਲ ਤਾਸੀਰ ਦਾ ਕਮਾਲ ਭਾਵੇਂ ਲਾਹੌਰ ਦੀ ਬੋਲੀ ਵਿੱਚ ਸੀ ਉਹ ਭਜਨ ਪਰ ਉਸ ਦਾ ਲਗਭਗ ਸਾਰਾ ਭਾਵ ਉਸ ਦੀ ਸਮਝੇ ਪੈ ਗਿਆ। ਜੱਸੀ ਵੀ ਪਿੱਛੇ ਖਬਰੇ ਇਸੇ ਦੇਸ਼ ਦੀ ਹੋਵੇ। ਭਜਨ ਦੀ ਜੋ ਸਮਝ ਉਸ ਨੂੰ ਆਈ ਸੀ ਉਸ ਤੋਂ ਉਸ ਨੂੰ ਸੋਝੀ ਆਈ ਆਪਣੀਆਂ ਭੁੱਲਾਂ ਦੀ। ਦਿਲ ਨੇ ਕਿਹਾ ਇਹਨਾਂ ਚਰਨਾਂ 'ਤੇ ਸੀਸ ਧਰ ਦੇ ਅਤੇ ਜੋ ਹੁਕਮ ਹੋਵੇ ਸੋ ਕਰ। ਬੀਤਰਾਗਤਾ ਹੈ ਤਾਂ ਇੱਥੇ, ਵੈਤ੍ਰਿਸ਼ਨਤਾ ਹੈ ਤਾਂ ਇੱਥੇ, ਭਗਤੀ ਹੈ ਤਾਂ ਇੱਥੇ, ਰਸ ਹੈ ਤਾਂ ਇੱਥੇ। ਸੋ ਜਦ ਸ਼ਬਦ ਦਾ ਭੋਗ ਪਿਆ ਤਾਂ ਉੱਠੀ ਅਤੇ ਜਾ ਚਰਨਾਂ 'ਤੇ ਸੀਸ ਧਰੇ ਉਸ। ਗੁਰੂ ਬਾਬੇ ਨੇ, ਹਾਂ ਜੀ, ਧੰਨ ਸ੍ਰੀ ਗੁਰੂ ਨਾਨਕ ਦੇਵ ਨੇ ਸੀਸ 'ਤੇ ਹੱਥ ਧਰਿਆ ਅਤੇ ਆਖਿਆ, ਆਓ ਸਿਆਣੀਓ ਇਆਣੀਏ, ਕਿਸ ਗੱਲ ਦਾ ਮਾਣ ਧਰਿਆ ਏ। ਜੇ ਤਾਂ ਤੈਨੂੰ ਦਿਸ ਪੈਂਦਾ, ਤੇਰੇ ਆਖੇ ਦੇਹ ਧਾਰ ਲੈਂਦਾ ਤਾਂ ਮਾਣ ਦੀ ਥਾਂ ਸੀ। ਸਾਰੀ ਉਮਰਾਂ ਕੀਰਨੇ ਅਤੇ ਵਿਰਲਾਪ ਕਰਨ ਪਲਾਹ ਕਰਦੀ ਰਹੀ, ਹੰਕਾਰ ਕਿਸ ਗੱਲ ਦਾ, ਲੋਭ ਲੱਗਾ ਰਿਹਾ ਕਿ ਪ੍ਰਾਪਤੀ ਮੈਨੂੰ ਹੋਵੇ, ਸੋਭਾ ਮੇਰੀ ਹੋਵੇ, ਭਗਤਾਂ ਵਿੱਚ ਮੇਰੀ ਗਿਣਤੀ ਹੋਵੇ, ਪਰ ਅੰਦਰ ਸੋਝੀ ਇਤਨੀ ਨਾ ਆਈ ਕਿ ਦੇਹ ਨਹੀਂ ਰਹਿੰਦੀ। ਜੋ ਬਿਨਸ ਜਾਂਦੀ ਹੈ ਉਸ ਦੀ ਮੂਰਤੀ ਬਣਾਉਂਦੇ ਹਨ ਕਿ ਕਿਵੇਂ ਨੁਹਾਰ ਹੀ ਦਿਸਦੀ ਰਹੇ, ਪਰ ਉਹ ਬੋਲਦੀ ਚਾਲਦੀ ਨਹੀਂ। ਜੇ ਭਲਾ ਉਹ ਮੰਨ ਲਓ ਕਿ ਫੇਰ ਜਿਉਂਦੀ ਦੇਹ ਬਣ ਵੀ ਜਾਏ ਤਾਂ ਉਹ ਫੇਰ ਬਿਣਸੇਗੀ, ਕਿਉਂਕਿ ਦੇਹ ਦਾ ਧਰਮ ਹੈ ਬਿਨਸ ਜਾਣਾ। ਜੋ ਉਪਜਦੀ ਬਿਣਸਦੀ ਹੈ ਉਹ ਅਵਿਨਾਸ਼ੀ ਠਾਕੁਰ ਕੀਕੂ ਹੋਈ। ਠਾਕੁਰ ਤਾਂ ਸਦਾ ਜਿਉਂਦਾ ਹੈ, ਅਵਿਨਾਸ਼ ਹੈ, ਪਰ ਜੋ ਅਵਿਨਾਸ਼ ਹੈ ਉਹ ਰੂਪ ਰੰਗ ਰੇਖ ਤੋਂ ਨਿਆਰਾ ਹੈ। ਘੱਟ ਘੱਟ ਵਿੱਚ ਉਸ ਦਾ ਟਿਕਾਣਾ ਹੈ, ਜਿਸ ਘੱਟ ਵਿੱਚ ਉਸ ਦਾ ਟਿਕਾਣਾ ਹੈ, ਜਿਸ ਘੱਟ ਵਿੱਚ ਉਹ ਪ੍ਰਗਟਿਆ ਹੈ ਅਨੁਭਵ ਦੁਆਰਾ, ਉਹ ਘੱਟ ਉਸ ਦਾ ਮੰਦਰ ਹੈ। ਅਵਿਨਾਸ਼ੀ ਦ੍ਰਿਸ਼ਟਮਾਨ ਨਹੀਂ, ਕਿਉਂਕਿ ਦ੍ਰਿਸ਼ਟਮਾਨ ਨਾਸ਼ਮਾਨ ਹੁੰਦਾ ਹੈ। ਅਵਿਨਾਸ਼ੀ ਕਦੇ ਇੰਦਰੀਆਂ ਦਾ ਵਿਸ਼ਾ ਨਹੀਂ ਹੁੰਦਾ, ਕਿਉਂਕਿ ਜਿਸ ਨੂੰ ਇੰਦਰੇ ਵਿਸ਼ੇ ਕਰਦੇ ਹਨ ਉਹ ਦ੍ਰਿਸ਼ਟਮਾਨ ਹੈ। ਦ੍ਰਿਸ਼ਟਮਾਨ ਨਾਸ਼ਮਾਨ ਹੈ, ਨਿਰੰਕਾਰ ਅਵਿਨਾਸ਼ੀ ਹੈ। ਉਹ ਹੈ, ਸਾਰੇ ਹੈ, ਪਰਿਪੂਰਨ ਹੈ, ਘੱਟ ਘੱਟ ਵਿੱਚ ਹੈ, ਤੇਰੇ ਵੀ ਘੱਟ ਵਿੱਚ ਹੈ। ਹਾਂ, ਸ਼ਉ ਤਾਂ ਤੇਰੇ ਹਿਰਦੇ ਦੇ ਨੇੜੇ ਤੋਂ ਨੇੜੇ ਹੈ ਅਤੇ ਤੂੰ ਆਪਣੇ ਤੋਂ ਬਾਹਰ ਉਸ ਨੂੰ ਢੂੰਡਦੀ ਰਹੀ। ਸੋ ਤੈਨੂੰ ਹੁਣ ਤੱਕ ਸ਼ਉ ਦੇ ਸਾਰੇ ਮੌਜੂਦ ਹੋਣ ਦਾ ਅਤੇ ਤੇਰੇ ਅੰਦਰ ਹੋਣ ਦਾ ਨਿਸ਼ਚਾ ਨਾ ਵੱਜਾ, ਉਹ ਸਰਬ ਸ਼ਕਤੀਮਾਨ ਦਾ ਭੈ ਨਾ ਪਿਆ, ਉਸ ਅੰਦਰ ਬੈਠੇ ਪ੍ਰੇਮ ਸਰੂਪ ਦਾ ਪ੍ਰੇਮ ਨਾ ਪਿਆ। ਇਸ ਤਰ੍ਹਾਂ ਕਰਦੀ ਤੂੰ ਜੋ ਆਪ ਨੂੰ ਸਿਆਣੀ ਸਮਝਦੀ ਸੈਂ, ਬੱਚਿਆਂ ਵਾਂਗੂ ਇਆਣੀ ਹੋ ਗਈ। ਹਾਂ, ਅਣਜਾਣ ਹੀ ਰਹਿ ਗਈ, ਇਹ ਹੈ ਕਿ ਨਾ ਅਣਜਾਣਪੁਣਾ। ਦਸ ਇਆਣੀ ਬਾਲੀ ਨੂੰ, ਸਦਾ ਬਾਲਾ ਸ਼ਉ ਕੀਕੂ ਵਰੇ, ਸ਼ਉ ਤਾਂ ਸਿਆਣਾ ਹੈ ਅਤੇ ਤੂੰ ਇਆਣੀ। ਤੂੰ ਪਹਿਲਾਂ ਸਿਆਣ ਨਾ ਕੀਤੀ, ਫੇਰ ਪਿਆਰ ਨਾ ਕੀਤਾ, ਸੋ ਕੰਤ ਨਾ ਮਿਲਿਆ, ਪਰ ਨਾ ਮਿਲਿਆ, ਹੁਣ ਮਿਲੇ ਕੀਕੂ। ਇਹ ਕਹਿ ਕੇ ਆਪ ਚੁੱਪ ਹੋ ਗਏ। ਜੱਸੀ ਦਾ ਸਿਰ ਅਜੇ ਟੱਠਾ ਪਿਆ ਸੀ, ਆਪ ਦਾ ਮੇਰਾ ਵਾਲਾ ਹੱਥ ਉਸ ਦੇ ਸੀਸ 'ਤੇ ਧਰਿਆ ਪਿਆ ਸੀ। ਜੱਸੀ ਇਸ ਵੇਲੇ ਮਨ ਹੀ ਮਨ ਵਿੱਚ ਕਹਿ ਰਹੀ ਸੀ ਕਿ ਹੇ ਦਾਤਾ, ਹੇ ਸ਼ਉ ਨੂੰ ਮਿਲੇ ਹੋਏ ਰੱਬ, ਦੱਸ ਫੇਰ ਮੈਂ ਕੀ ਕਰਾਂ। ਜੱਸੀ ਮਨ ਹੀ ਮਨ ਅਰਦਾਸ ਕਰ ਰਹੀ ਹੈ ਅੱਗੇ ਵਾਂਗੂ, ਪਰ ਦੇਖੋ ਇੱਥੋਂ ਝੱਟ ਉੱਤਰ ਮਿਲਦਾ ਹੈ। ਆਪ ਹੁਣ ਫੇਰ ਬੋਲੇ, ਸੁਣ ਬੀਬੀ, ਸ਼ਉ ਤੇਰੇ ਅੰਦਰ ਹੈ, ਉਹ ਵਿਆਪਕ ਹੈ, ਇੱਕ ਦੇਸ਼ੀ ਨਹੀਂ, ਉਹ ਸਰਬਦੇਸ਼ੀ ਹੈ, ਤੇਰੇ ਨੇੜੇ ਹੈ, ਅੰਦਰ ਹੈ, ਹਾਜ਼ਰਾ ਹਜ਼ੂਰ ਹੈ। ਉਸ ਵਿੱਚ ਭਰੋਸਾ ਧਾਰ। ਜਦ ਉਸ ਦੀ ਹੋਂਦ 'ਤੇ ਭਰੋਸਾ ਹੋ ਗਿਆ ਤਾਂ ਫਿਰ ਉਸ ਨੂੰ ਯਾਦ ਰੱਖ, ਜੇ ਇਹ ਗੱਲ ਭੁੱਲ ਗਈ ਕਿ ਉਹ ਮੇਰੇ ਅੰਦਰ ਹੈ ਤਾਂ ਫਿਰ ਵਿਛੜ ਗਈ ਤੂੰ ਉਸ ਤੋਂ। ਉਹ ਹੈ, ਉਹ ਪਿਆਰਾ ਹੈ, ਮੇਰਾ ਪਿਆਰਾ ਹੈ, ਇਹ ਗੱਲ ਅੰਦਰ ਟਿਕੀ ਰਹੇ, ਇਸ ਅੱਗੇ ਭੁੱਲ ਦਾ ਪਰਦਾ ਨਾ ਤਣੇ। ਕਿਉਂ ਜੋ ਠਾਕਰ ਕੇ ਅੰਦਰ ਪ੍ਰਾਪਤ ਹੈ, ਉਸ ਦੀ ਹਜ਼ੂਰੀ ਵਿੱਚ ਰਹੋ, ਉਸ ਦੀ ਹੋਂਦ ਦੀ ਯਾਦ ਵਿੱਚ ਰਹੋ, ਫਿਰ ਜੋ ਕੁਛ ਵਾਪਰੇ ਉਸ ਦਾ ਕੀਤਾ ਸਮਝ, ਉਸ ਨੂੰ ਭਲਾ ਕਰਕੇ ਮਨ। ਜਦ ਐਸਾ ਦ੍ਰਿੜ ਨਿਸ਼ਚਾ ਹੋ ਜਾਏਗਾ, ਅਵਗੁਣ ਦੂਰ ਰਹਿਣਗੇ, ਤਾਂ ਉਹ ਆਪ ਤੇਰੀ ਰਹਿਬਰੀ ਕਰੇਗਾ ਕਿ ਜੋ ਤੇਰੇ ਅੰਦਰ ਸੀ, ਹੈ ਅਤੇ ਹੋਵੇਗਾ ਸਦਾ। ਪੂਜਣ ਉਸ ਦਾ ਇਹ ਹੈ ਕਿ ਉਸ ਨੂੰ ਤੂੰ ਪ੍ਰੇਮ ਪਦਾਰਥ ਨਾਲ ਸਦਾ ਚੇਤੇ ਵਿੱਚ ਰੱਖਣਾ ਹੈ। ਹੁਣ ਉਹ ਤੇਰੀ ਅਗਵਾਨੀ ਕਰੇਗਾ, ਜੋ ਕਹੇ ਸੋ ਕਰਨਾ, ਉਸ ਦੀ ਰਜ਼ਾ ਵਿੱਚ ਮਰਜ਼ੀ ਮਿਲਣੀ। ਹਾਂ, ਸ਼ਉ ਕਹੇ ਸੋ ਕਰਨਾ, ਆਪਣੀ ਮਰਜ਼ੀ ਨਹੀਂ ਮਨਾਉਣੀ, ਉਸ ਦੀ ਰਜ਼ਾ ਵਿੱਚ ਮਰਜ਼ੀ ਮਿਲਣੀ। ਇਉਂ ਆਪਾ ਭਾਵ कि हौमै गुआचदी है साढ़े ते उस विच कंधां दे परदे नहीं बस्तरां दे परदे नहीं पर हौमे दा परदा है। ये इउं दूर हुंदा है कि जीकू तेनू दस्या है जद हौ गई अर्थात आपा भाव गया तद भरोसे नाल याद नाल प्रेम नाल इस्त्री जग्यासु रूप इस्त्री पति दे वरे जाण वाले रंग विच आ गई। हुण वो जदों नदर करके देखेगा मेहर दी दृष्ट पावेगा वो सुहागवंती हो जाएगी उही सुंदरी होवेगी उहो ही भगत होऊ उहो सियाणी अर्थात ज्ञानवान कही जावेगी। सो इन्हां गुणां तों बिना इस प्रेमा भगती तों बिना इस ज्ञान ध्यान ते सूझ दे बाजों जो तेनू दसी है तू ठाकुर नू लभदी रही दर्शन ते मिलाप टोलदी रही तू इयाणी बाली ही रही। हाँ जसी तू अनजाण रही ज्ञानहीन रही तेनू सोझी ना आई कि किस शै दी की कीमत है। प्यार अमोलक शै है इस नू अमोलक थावें लाइए तां इस दा मुल पैंदा है। बिनसनहार नाल करो तां हो बिनसेगा मन तद पछताओ विच जावेगा तां ते अपने प्यार दी कीमत पछाननी सी कि की इस दा मुल बिनसनहार शरीरां उत्ते विक जाण विच पैणा है ते इस नू चेतन दे नाम ते साजे निरजिंदां दे अर्पण कर देण विच पैणा है। तू तो लाल अमोल नू नाशमान शरीर दे रूप दर्शन विच ला के डाढ़े सस्ते भावेच दिता। सोच तेरी रूह अविनाश है निरंकार अविनाश है अविनाशी दा अविनाशी नाल प्रेम करना ए है प्रेम दा मुल ते ठीक ठीक मुल। जसी मुढ़ों ही सेध बनीए अविनाशी दी अविनाशी निरंकार है तेरी आत्मा अविनाशी है अविनाशी दा विनाश नाल प्रेम अविनाशी है। हुण जसी दा सिर बाबा जी ने चुक दिता सी जोर नाल जसी उठ के बैठ गई सी शरीर हल्का फुल सी एक ठंड एक स्वाद लूं लूं विच भर रहा सी। उधर जो कुछ शब्द विच आया सी जो कुछ गुरु बाबे समझाया सी वो ज्ञान वाला प्रकाश हो के समझ नूं उज्जल कर गया सी। मन नूं कह रही सी ठीक मैं अज्ञान विच रही मैं भुल विच रही गल निक्की जई सी पर समझे ना पई निक्की नहीं एडी वड्डी सी कि मेरी निक्की जी समझ विच ओ ना पई। सफल ज्ञान हिरदे दी नींदर खोल देण वाला ज्ञान भगती सफल भगती मेल देण वाली भगती अज दिसी है पर हां सच्ची मेरे पास करण योग काम की रहेगा। जो मैं समझिया है ये भी रूप रेख तो न्यारा जिहा रंग है मन दा भाव है जो अरूप है ते अपकड़ है। मैं किस शै नूं फड़ांगी मन किस परचे परेगा इस अवैड़े मन ने तां अपने राह फड़ने हन कौन रोकेगा इस दा वेग। छां पुछना बेदबी है। इस वेले ताबली उस दे मूँह वल तक रही सी ਇਉਂ ਨਾ ਕਿ ਜਿਵੇਂ ਨੌਕਰ ਦੇਖੇ ਮਾਲਕ ਦੇ ਮੂੰਹ ਵੱਲ ਪਰ ਇਉਂ ਕਿ ਜਿਵੇਂ ਲੋਹ ਦੀ ਮਾਂ ਦੇਖਦੀ ਹੈ ਉਸ ਪੁੱਤ ਦੇ ਮੂੰਹ ਵੱਲ ਜੋ ਚਿਰਾਂ ਪਿੱਛੋਂ ਘਰ ਆਉਂਦਾ ਹੈ। ਕਹਿਣ ਲੱਗੀ ਸਵਾਮਣ ਪੁੱਛ ਲੈ ਹੁਣ ਹੋਰ ਕੁਛ ਇਹ ਤਾਂ ਰਸ ਦੇ ਮੇਘ ਹਨ ਅੱਜ ਆਏ ਨਹੀਂ ਇੱਥੇ ਵਰਖਾ ਕਰਨ ਕੱਲ੍ਹ ਹੋਰ ਥੇ ਜਾ ਝੜੀ ਲਾਉਣਗੇ ਭਰ ਲੈ ਅੱਜ ਆਪਣੇ ਖੇਤ ਭਰ ਲੈ ਆਪਣੇ ਤਲਾਓ ਅਤੇ ਆਪਣੇ ਤਲਾਓ ਅਤੇ ਆਪਣੇ ਘੜੇ। ਉੱਪਰ ਨੂੰ ਤੱਕ ਕੇ ਹਾਏ ਮੇਰੇ ਸੁੱਕੇ ਬੇਨੀਰੇ ਬੀਕਾਨੇਰ ਕਦੇ ਝੜ ਲੱਗੇ ਤੇਰੇ ਉੱਤੇ ਵੀ। ਹੇ ਬੀਬੀ ਪੁੱਛ ਲੈ ਤਾਬਲੀ ਦੀ ਵੇਲੇ ਸਿਰ ਦੀ ਕਈ ਗੱਲ ਨੇ ਉਸ ਦੇ ਅੰਤਰਯਾਮੀ ਹੋਣ ਦਾ ਝਾਵਲਾ ਭਾਵੇਂ ਜੱਸੀ ਦੇ ਦਿਲ 'ਤੇ ਨਾ ਪਾਇਆ ਪਰ ਉਹ ਸਮਝ ਗਈ ਕਿ ਇਹ ਸੱਚੇ ਪਿਆਰ ਦੇ ਕ੍ਰਿਸ਼ਮੇ ਹਨ ਜੋ ਤਾਬਲੀ ਦੇ ਅੰਦਰ ਹੈ। ਤਾਬਲੀ ਦੇ ਕਹਿਣ ਨੇ ਜੱਸੀ ਦਾ ਹੌਂਸਲਾ ਵਧਾ ਦਿੱਤਾ ਅਤੇ ਉਸ ਨੇ ਹੱਥ ਜੋੜ ਕੇ ਕਿਹਾ ਦਾਤਾ 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 ਮੇਰੇ ਮਨ ਨੂੰ ਕੋਈ ਆਹਰ ਦਿਓ ਨਿਰਾ ਗਿਆਨ ਵਿਚਾਰ ਜੋ ਅਰੂਪ ਜਿਹਾ ਜਾਪਦਾ ਹੈ ਮਨ ਹਰ ਵੇਲੇ ਕੀਕੂ ਫੜ ਕੇ ਰੱਖੇਗਾ ਇਹ ਪੈ ਜਾਇਆ ਕਰੇਗਾ ਫਿਰ ਫੁਰਨਿਆਂ ਦੇ ਰਾਹ। ਗੁਰੂ ਬਾਬਾ ਵਾਹਿਗੁਰੂ ਅੰਦਰ ਹੈ ਸਾਡੇ ਨੇੜੇ ਤੋਂ ਨੇੜੇ ਹੈ ਇਹ ਗੱਲ ਕਿਸੇ ਵੇਲੇ ਭੁੱਲ ਵਿੱਚ ਨਹੀਂ ਪਾਉਣੀ। ਯਾਦ ਰੱਖਣਾ ਮਨ ਦਾ ਇੱਕ ਕਰਮ ਵਾਂਗੂ ਕੰਮ ਹੈ ਜੇ ਮਨ ਇਸ ਯਾਦ ਨੂੰ ਸੰਸਾਰਿਕ ਫੁਰਨਿਆਂ ਵਿੱਚ ਰਲਾ ਦੇਵੇ ਤਾਂ ਰਸਨਾ ਉੱਤੇ ਪਰਮੇਸ਼ਰ ਦਾ ਨਾਮ ਵਸਾਓ। ਰਸਨਾ ਜਪ ਕਰੇ ਨਾਮ ਦਾ, ਮਨ ਲਾਵੇ ਆਪ ਨੂੰ ਸਾਈ ਉੱਤੇ, ਉਸ ਦੇ ਪਿਆਰ, ਉਸ ਦੇ ਗੁਣਾਂ ਉੱਤੇ, ਉਸ ਦੇ ਸਰੂਪ ਉੱਤੇ। ਮਨ ਦਾ ਇਹ ਕਰਮ ਨਾਮ ਸਿਮਰਨ ਹੈ, ਇਹ ਅਵਿਨਾਸ਼ੀ ਦੀ ਪੂਜਾ ਹੈ ਅਤੇ ਅਵਿਨਾਸ਼ੀ ਪੂਜਾ ਨਿਰੰਕਾਰ ਦੀ ਪੂਜਾ ਹੈ। ਨਿਰੰਕਾਰ ਵੱਲ ਜਿਸ ਦਾ ਰੂਪ ਰੇਖ ਰੰਗ ਨਹੀਂ ਜਦ ਸੇਧ ਬੰਨੀ ਦੀ ਹੈ ਤਾਂ ਨਿਸ਼ਚੇ ਦੇ ਘਰ ਜਾਈਦਾ ਹੈ ਕਿ ਉਹ ਹੈ ਅਤੇ ਇਹ ਉਸ ਦੀ ਹੈ, ਪਕਾਈ ਦੀ ਹੈ। ਉਸ ਦਾ ਨਾਮ ਸਿਮਰ ਕੇ ਅਤੇ ਸਿਮਰਨ ਦੇ ਘਰ ਜਾਈਦਾ ਹੈ ਨਾਮ ਜਪ ਕੇ। ਸੋ ਰਸਨਾ 'ਤੇ ਬਿਠਾ ਨਾਮ ਕਰਤਾਰ ਦਾ, ਇਹ ਹੋਊ ਤੇਰੀ ਸਰੀਰਕ ਪੂਜਾ। ਇਹ ਕਰਮ ਹੈ, ਪਰ ਇਹ ਧਰਮ ਸਰੂਪੀ ਕਰਮ ਹੈ, ਇਹ ਮਾਨਸਿਕ ਕਰਮ ਹੈ। ਇਸ ਸੇਵਾ ਨਾਲ ਸਫਲੇਗਾ ਤੇਰਾ ਸਰੀਰ ਅਤੇ ਨਾਲੇ ਮਨ। ਨਾਮ ਜਪ ਨਾਲ ਮਨ ਵਿੱਚ ਸਿਮਰਨ ਹੁੰਦਾ ਹੈ ਨਾਮ ਦਾ, ਅਤੇ ਮਨ ਦੇ ਸਿਮਰਨ ਨਾਲ ਜੀਵ ਸਾਈ ਨਾਲ ਜੁੜਿਆ ਰਹਿੰਦਾ ਹੈ। ਇਉਂ ਨਾਮ ਜਪਣ ਵਾਲਾ ਨਾਮੀ ਨਿਰੰਕਾਰ ਨਾਲ ਮਿਲਿਆ ਰਹਿੰਦਾ ਹੈ। ਇਸ ਮੇਲ ਵਿੱਚੋਂ ਫਿਰ ਰਸ ਆਉਂਦਾ ਹੈ, ਆਨੰਦ ਮਿਲਦਾ ਹੈ। ਫਿਰ ਇਸ ਤਰ੍ਹਾਂ ਹੋ ਜਾਂਦਾ ਹੈ ਕਿ ਨਾਮ ਦਾ ਆਖਣਾ ਜੀਵਨ ਬਣ ਜਾਂਦਾ ਹੈ ਸਾਡੇ ਜੀਵਨ ਦਾ। ਜੱਸੀ ਸਦਾ ਸਿਮਰਨ ਵਿੱਚ ਵਸਣਾ, ਸਿਮਰਨ ਹੈ ਸੇਵਾ, ਪੂਜਾ ਪਿਆਰ ਉਸ ਨਿਰੰਕਾਰ ਅਵਿਨਾਸ਼ੀ ਦਾ। ਤਦ ਗੁਰੂ ਬਾਬੇ ਨੇ ਜੱਸੀ ਨੂੰ ਇਹ ਸ਼ਬਦ ਬਖਸ਼ਿਸ਼ ਕੀਤਾ, ਆਸਾ ਮਹੱਲਾ ਪਹਿਲਾ, ਆਖਾਂ ਜੀਵਾਂ ਵਿਸਰੈ ਮਰ ਜਾਉਂ, ਆਖਣੇ ਔਖਾ ਸਾਚਾ ਨਾਉਂ, ਸਾਚੇ ਨਾਮ ਕੀ ਲਾਗੈ ਭੂਖ, ਉਤ ਭੁੱਖੈ ਖਾਏ ਚਲੀਏ ਦੁੱਖ, ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾਏ ਰਹਾਉ, ਸਾਚੇ ਨਾਮ ਕੀ ਤਿਲ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ, ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ, ਨਾ ਉਹ ਮਰੈ ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੁੱਕੈ ਭੋਗ, ਗੁਣ ਹੋਰ ਨਾਹੀਂ ਕੋਈ, ਨਾ ਕੋ ਹੋਵਾ ਨਾ ਕੋ ਹੋਏ, ਜੇ ਵਡਿਆਪ ਤੇਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ, ਖਸਮ ਵਿਸਾਰੇ ਤੇ ਕਮਜਾਤ, ਨਾਨਕ ਨਾਵੇਂ ਬਾਜ ਸੁਨਾਤ। ਜੱਸੀ ਤਰ ਗਈ, ਸੁਖ ਰੂਪ ਹੋ ਗਈ, ਸਿਮਰਨ ਜੀਵਨ ਵਾਲਾ ਹੋ ਗਿਆ। ਸੋ ਜੀਵਿਆ ਜਿਸ ਮਨ ਵਸਿਆ, ਸੋਏ ਵਾਲੀ ਗੱਲ ਹੋ ਗਈ। ਸੁੱਤੀ ਸੁੱਤੀ ਨੂੰ ਅਰਸ਼ਾਂ ਤੋਂ ਆਈ ਰੱਬੀ ਜੋਤ ਨੇ ਉਠਾਲ ਕੇ ਸਾਹਿਬ ਦੀ ਦਾਤ ਬਖਸ਼ ਦਿੱਤੀ। ਗੁਰੂ ਬਾਬੇ ਦੇ ਕਰਾਮਾਤੀ ਨੈਣਾ ਨੇ ਨਾਮ ਦੀ ਸ਼ੋਅ ਲਾ ਦਿੱਤੀ। ਜੱਸੀ ਗੁਰੂ ਬਾਬੇ ਨੂੰ ਆਪਣੇ ਘਰ ਲੈ ਗਈ। 10 ਦਿਨ ਸ੍ਰੀ ਗੁਰੂ ਜੀ ਉੱਥੇ ਹੀ ਰਹੇ। ਸਤਸੰਗ ਦਾ ਪ੍ਰਵਾਹ ਟੁਰ ਪਿਆ। ਅਨੇਕਾਂ ਜੀਵ ਭੁੱਲੇ ਭਟਕੇ ਸਾਧਨਾ ਵਿੱਚ ਅਟਕੇ ਆ ਕੇ ਤਰੇ। ਰਾਮ ਰਮਨ ਨੂੰ ਸੁੱਧ ਪਹੁੰਚੀ ਕਿ ਜੱਸੀ ਨੇ ਉਪਾਸ਼ਨਾ ਬਦਲ ਲਈ ਹੈ। ਉਹ ਨਿਰੰਕਾਰ ਦੀ ਭਗਤੀ ਵਿੱਚ ਅਤੇ ਕਰਮਕਾਂਡ ਦੀ ਥਾਂ ਸਫਲ ਗਿਆਨ ਵਿੱਚ ਬਦਲ ਗਈ ਹੈ। ਤਾਂ ਉਹ ਆਇਆ ਧਾਈ ਕਰਕੇ ਕਿ ਅੱਗੇ ਬੈਠੇ ਹੋਣਗੇ ਅਨੇਮਤੀ ਸਾਧੂ ਜਿਨ੍ਹਾਂ ਨੂੰ ਪਰਾਜੈ ਕਰਾਂਗਾ। ਪਰ ਬੈਠੇ ਸਨ ਅੱਗੇ ਰੱਬੀ ਬਖਸ਼ਿਸ਼ਾਂ ਦੇ ਸਰੂਪ ਅਤੇ ਸਾਖਿਆਤ ਆਪ। ਦੇਖ ਕੇ ਝਿਜਕਿਆ, ਕੰਬਣੀ ਆਈ, ਪ੍ਰਭਾਵ ਛਾਇਆ ਅਤੇ ਅੰਦਰੋਂ ਦੱਬ ਜਿਹਾ ਗਿਆ। ਪਰ ਧਰਮ ਦੇ ਪੱਖ ਭਾਵ ਦਾ ਗੁੱਸਾ ਚੜ੍ਹਿਆ, ਫਿਰ ਠਠੰਬਰ ਗਿਆ ਅੰਦਰੇ। ਜੱਸੀ ਨੇ ਸਤਿਕਾਰ ਦਿੱਤਾ। ਗੁਰੂ ਬਾਬੇ ਨੇ ਵੀ ਡਿੱਠਾ ਕਿ ਜੱਸੀ ਦਾ ਕਰਮਕਾਂਡ ਦਾ ਸਿੱਖਿਅਕ ਆਇਆ ਹੈ, ਜੋ ਹੈ ਉਂਝ ਭਲਾ। ਉਸ ਵੱਲ ਤੱਕ ਕੇ ਤੇ ਬੋਲੇ, ਆਓ ਰਾਮ ਰਮਨ। ਰਾਮ ਰਵ ਰਿਹਾ ਹੈ ਘੱਟ ਘੱਟ ਵਿੱਚ। ਆਪਣੇ ਪਿਆਰੇ ਨੂੰ ਇੱਕ ਦੇਸ਼ ਵਿੱਚ ਨਹੀਂ ਬੰਨੀ ਦਾ। ਦੇਖ ਨੈਣ ਖੋਲ, ਵੇਖ ਸਾਰੇ ਵਿਆਪਕ। ਰਾਮ ਰਵਣ ਨੂੰ ਇੱਕ ਵਿਆਪਕ ਵਜੂਦ ਵਾਲੇ ਦਾ ਰੌਂ ਜਿਹਾ ਭਾਸਿਆ ਅੰਦਰ ਫਿਰਦਾ। ਪਰ ਰਾਮ ਰਮਨ ਆਪਣੇ ਮਤ ਦਾ ਚੰਗਾ ਜਾਣੂ ਸੀ। ਆਪਾ ਸੰਭਾਲ ਕੇ ਉੱਤਰ ਪ੍ਰਸ਼ਨ ਲੱਗਾ ਕਰਨ, ਪਰ ਥੋੜ੍ਹੇ ਚਿਰ ਵਿੱਚ ਰੁਕ ਗਿਆ। ਮੰਨਣਾ ਪਿਓ ਸੂ ਕਿ ਨਿਰੰਕਾਰ ਸਾਕਾਰ ਤੋਂ ਅਤੇ ਸਰਗੁਣ ਤੋਂ ਪਰੇ ਹੈ ਅਤੇ ਸਭ ਤੋਂ ਉੱਚਾ ਹੈ। ਉਸ ਦਾ ਲਖਾਇਕ ਉਸ ਦਾ ਨਾਮ ਹੈ ਅਤੇ ਨਾਮ ਸਿਰ ਪੂਜਾ ਦੇ ਪੂਜਾ ਹੈ। ਰਾਮ ਰਵਣ ਰਹਿ ਪਿਆ ਉੱਥੇ ਕੁਛ ਦਿਨ ਅਤੇ ਤਰ ਗਿਆ ਸਤਸੰਗ ਕਰਕੇ ਅਰਸ਼ੀ ਨੂਰ ਦਾ। ਇਉਂ ਆਗਰੇ ਵਿੱਚ ਲਾ ਕੇ ਜਾਗ ਸੱਚੇ ਨਾਮ ਦੀ ਅਤੇ ਭਲੇਵਿਆਂ ਵਿੱਚੋਂ ਕੱਢ ਕੇ ਘਾਲਾਂ ਵਾਲਿਆਂ ਨੂੰ ਗੁਰੂ ਬਾਬਾ ਰਮਦਾ ਰਿਹਾ, ਜਿਵੇਂ ਰੋਂ ਜਾਂਦੀ ਹੈ ਉਪਕਾਰੀ ਪੌਣ ਦੇਸ਼ ਤੋਂ ਦੇਸ਼ ਨੂੰ। ਜੱਸੀ ਹੁਣ ਆਗਰੇ ਵਿੱਚ ਗੁਰਸਿੱਖੀ ਦਾ ਥੰਮ ਬਣ ਗਏ। ਰਾਮ ਰਮਣ ਆਗਰੇ ਹੀ ਟਿਕ ਗਿਆ। ਧਾਬਲੀ, ਮੂਰਖ ਧਾਬਲੀ ਜੋ ਸਭ ਨੂੰ ਟਿੱਚਰ ਕਰਦੀ ਮਲੂਮ ਹੁੰਦੀ ਹੁੰਦੀ ਸੀ, ਅੱਜ ਉਹ ਵੀ ਲੱਗ ਗਈ ਸਿਮਰਨ ਵਿੱਚ। ਗੁਰੂ ਬਾਬੇ ਨੂੰ ਇਹ ਬੜਾ ਸ਼ੌਕ ਸੀ ਕਿ ਜਿੱਥੇ ਘਾਲੀ ਬੰਦੇ ਹੋਣ, ਚਾਹੇ ਕਿਸੇ ਪ੍ਰਕਾਰ ਦੀ ਘਾਲ ਕਰਦੇ ਹੋਣ, ਪਰ ਹੋਣ ਆਪਣੀ ਘਾਲ ਵਿੱਚ ਸਰਲ ਅਤੇ ਸੱਚੇ ਤਾਂ ਪੁੱਜ ਕੇ ਜਾਣਾ ਅਤੇ ਮਿਹਰਾਂ ਨਾਲ ਉਹਨਾਂ ਨੂੰ ਉਭਾਰ ਕੇ ਸੱਤ ਮਾਰਗ 'ਤੇ ਲਾ ਦੇਣਾ। ਇਹੋ ਜਿਹੇ ਇੱਕ ਆਦਮੀ ਦੇ ਸੰਵਰ ਜਾਣ ਨਾਲ ਫਿਰ ਸੰਵਰ ਜਾਣਾ ਉਹਨਾਂ ਦੀਆਂ ਸੰਗਤਾਂ ਨੇ ਅਤੇ ਉਪਕਾਰ ਹੋ ਜਾਣਾ ਬਹੁਤ ਵੱਡਾ ਅਤੇ ਵਿਸਥਾਰ ਵਾਲਾ। ਹਾਂ, ਆਗਰੇ ਵਿੱਚ ਨੀਂਹ ਬੰਨ੍ਹ ਕੇ ਜੱਸੀ ਦੇ ਘਰ ਨੂੰ ਧਰਮਸ਼ਾਲ ਬਣਾ ਕੇ ਬਾਬਾ ਰਮਦਾ ਰਿਹਾ। ਲਓ ਹੁਣ ਅੱਜ ਤਾਈਂ ਉਹ ਘਰ ਹੈ ਜੇ ਧਰਮਸ਼ਾਲ ਗੁਰੂ ਕੀ, ਅਤੇ ਆਖਦੇ ਹਨ ਲੋਕੀ ਉਸ ਨੂੰ ਮਾਈ ਥਾਨ। ਇਤਿਹਾਸਕ ਪਹਿਲੂ। ਆਗਰੇ ਵਿੱਚ ਪਹਿਲੀ ਫੇਰੀ ਸਤਿਗੁਰੂ ਨਾਨਕ ਦੇਵ ਜੀ ਨੇ ਪਾਈ ਅਤੇ ਸਤਸੰਗ ਦੀ ਨੀਂਹ ਧਰੀ। ਮਾਈ ਜੱਸੀ ਨੂੰ ਤਾਰਿਆ। ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਆਗਰੇ ਆਏ ਹਨ ਜਹਾਂਗੀਰ ਦੇ ਨਾਲ। ਫਿਰ ਆਗਰੇ ਆਏ ਹਨ ਨਾਵੇਂ ਸਤਿਗੁਰੂ ਜੀ, ਅਤੇ ਆਪ ਜੀ ਦੇ ਪਵਿੱਤਰ ਸਰੀਰ ਨੂੰ ਉੱਥੇ ਹੀ ਗ੍ਰਿਫਤਾਰ ਕੀਤਾ ਸੀ। ਅਨਿਆਈ ਔਰੰਗਜ਼ੇਬ ਦੇ ਹਾਕਮ ਨੇ ਤਵਾਰੀ ਖਾਲਸਾ ਵਿੱਚ ਲਿਖਿਆ ਹੈ ਕਿ ਤਦੋਂ ਇੱਥੇ ਇੱਕ ਮਾਈ ਭਾਗੋ ਰਹਿੰਦੀ ਸੀ, ਗੁਰੂ ਅਰਜਨ ਦੇਵ ਜੀ ਤੋਂ ਵਰਸਾਈ ਹੋਈ, ਗੁਰੂ ਘਰ ਦੀ ਨਾਮ ਸਿਮਰਨ ਵਿੱਚ ਨਿਪੁੰਨ ਸਿੱਖਣੀ। ਇਹ ਮਾਈ ਨਾਵੇਂ ਸਤਿਗੁਰਾਂ ਦੇ ਵੇਲੇ ਇੱਥੇ ਸੀ ਅਤੇ ਦਰਸ਼ਨਾਂ ਦੀ ਯਾਚਨਾ ਵਿੱਚ ਸੀ ਕਿ ਜਦੋਂ ਸ੍ਰੀ ਗੁਰੂ ਜੀ ਨੂੰ ਭਾਣੇ ਵਰਤਾਉਣ ਦਾ ਸਮਾਂ ਆ ਗਿਆ, ਸੋ ਆਪ ਪਹਿਲੇ ਆਗਰੇ ਆਏ, ਮਾਈ ਭਾਗੋ ਨੂੰ ਨਿਹਾਲ ਕੀਤਾ। ਯਾਦ ਰਹੇ ਕਿ ਇਹ ਮਾਈ ਭਾਗੋ ਉਹ ਨਹੀਂ ਜੋ ਦਸਵੇਂ ਗੁਰਾਂ ਨੂੰ ਖਿਦਰਾਣੇ ਦੇ ਜੰਗ ਵਿੱਚ ਮਿਲੀ ਸੀ। ਗੁਰੂ ਤੇਗ ਬਹਾਦਰ ਸਾਹਿਬ ਜੀ ਤਦੋਂ ਇਸੇ ਮਾਈ ਥਾਨ ਟਿਕਾਣੇ ਟਿਕੇ ਸਨ ਅਤੇ ਗੁਰੂ ਕਾ ਬਾਗ ਮਗਰੋਂ ਟਿਕੇ ਸਨ ਕਿ ਜਿੱਥੇ ਗ੍ਰਿਫਤਾਰੀ ਹੋਈ ਸੀ। ਇਸ ਕਰਕੇ ਇਸ ਗੁਰਦੁਆਰੇ ਨੂੰ ਨਾਵੇਂ ਪਾਤਸ਼ਾਹ ਦਾ ਵੀ ਕਹਿ ਲਿਆ ਜਾਂਦਾ ਹੈ। ਗੁਰੂ ਅਸਥਾਨ ਦਰਸ਼ਨ ਵਿੱਚ ਇਉਂ ਲਿਖਿਆ ਹੈ ਕਿ ਮਾਈ ਥਾਨ ਮਹੱਲੇ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਯਾਦਗਾਰ ਵਿੱਚ ਗੁਰਦੁਆਰਾ ਹੈ, ਬੜਾ ਸੋਹਣਾ ਬਣਿਆ ਹੋਇਆ ਹੈ। ਰਿਹਾਇਸ਼ ਅਤੇ ਲੰਗਰ ਦਾ ਪ੍ਰਬੰਧ ਚੰਗੀ ਤਰ੍ਹਾਂ ਹੋ ਸਕਦਾ ਹੈ। ਦੂਜਾ ਗੁਰਦੁਆਰਾ ਬਾਗ ਵਿੱਚ ਹੈ। ਗੁਰੂ ਨਾਨਕ ਦੇਵ ਜੀ ਵੀ ਆਗਰੇ ਆਏ। ਮਾਈ ਜੱਸੀ ਨੂੰ ਆਨੜੀਏ ਮਾਨੜਾ ਕਾਹੇ ਕਰੇ ਸ਼ਬਦ ਦੁਆਰਾ ਉਪਦੇਸ਼ ਦੇ ਕੇ ਉਸ ਤੋਂ ਮੂਰਤੀ ਪੂਜਾ ਅਤੇ ਬੁੱਤ ਛਡਵਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।